ਕਹਿੰਦੇ ਮਲੀ ਸੜ ਕੇ ਇੱਟਾਂ ਲਾਲ ਹੋਈਆਂ, ਖੌਮੇ ਮਰ ਕੇ ਅੰਦਰ ਰੰਗਿਆ ਜਾਂਦਾ। ਸਤਿਗੁਰੂ ਨੇ ਉੱਥੇ ਇੱਕ ਬਚਨ ਕਿਹਾ ਸੀ, ਭਾਈ ਬਹਿਲੋਂ ਸਭ ਤੋਂ ਇੱਕ ਤਾਂ ਸਤਿਗੁਰੂ ਨੇ ਮਨ ਨੂੰ ਨਿਰਭਉ ਕਰ ਦਿੱਤਾ, ਬਿਲਕੁਲ ਕੋਈ ਭੈ ਡਰ ਹੈ ਹੀ ਨਹੀਂ। ਖੌਮੇ ਮੈਲ ਗਵਾਇਆ ਬਲਰਾਮ ਜੀ, ਉਹ ਅੰਦਰੋਂ ਖੌਮੇ ਦੀ ਮੈਲ ਧੋ ਦਿੱਤੀ। ਤੇ ਕਿਵੇਂ ਧੋਤੀ? ਸਾਹਿਬ ਨੇ ਆਵਾਜ਼ ਦਿੱਤੀ, ਗੁਰਮੁਖਾ ਖੌਮੇ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਕਿਵੇਂ ਧੋ ਦਿੱਤਾ? ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਕਹਿਣ ਲੱਗੇ, ਸੱਜਣਾ ਗੁਰੂ ਦੇ ਸ਼ਬਦ ਨੂੰ ਕਮਾ, ਤੇਰੇ ਅੰਦਰ ਦੀ ਖੌਮੇ ਦੀ ਮੈਲ ਜ਼ਰੂਰ ਧੁਪੇਗੀ। ਸਾਹਿਬ ਕਹਿੰਦੇ ਨੇ ਸਤਿਗੁਰੂ ਮਿਲਿਆ, ਖੌਮੇ ਦੀ ਮੈਲ ਧੁਪੀ, ਤੇ ਅਗਲੀ ਕਿਰਪਾ ਕੀ ਹੋ ਗਈ? ਨਿਰਮਲ ਭਾਉ ਪਾਇਆ, ਹਰ ਗੁਣ ਗਾਇਆ, ਹਰ ਵੇਖਾ ਰਾਮ ਹਧੂਰੇ। ਹੁਣ ਇਹ ਕਿਤੇ ਸਵਾਲ ਉੱਠੇਗਾ ਵੀ ਕਿ ਸਤਿਗੁਰੂ ਇੱਕ ਪਾਸੇ ਤਾਂ ਕਹਿੰਦੇ ਹੋ ਕਿ ਨਿਰਭਉ ਭੈ ਮਨ ਹੋਏ, ਕਿ ਮਨ ਨਿਰਭਉ ਹੋ ਗਿਆ, ਹਉਮੇ ਦੀ ਮੈਲ ਗਈ, ਤੇ ਦੂਜਾ ਬਚਨ ਤੁਸੀਂ ਕਹਿ ਦਿੱਤਾ ਨਿਰਮਲ ਭਾਉ ਪਾਇਆ। ਹੁਣ ਭਾਉ ਦਾ ਅਰਥ ਹੈ ਡਰ। ਇੱਕ ਪਾਸੇ ਮਨ ਨਿਰਭਉ ਹੋ ਗਿਆ, ਦੂਜੇ ਪਾਸੇ ਕਹਿੰਦੇ ਹੋ ਕਿ ਮਨ ਅੰਦਰ ਨਿਰਮਲ ਭਾਉ ਆ ਗਿਆ। ਮਹਾਰਾਜ, ਉਹ ਨਿਰਮਲ ਭਾਉ ਕੀ ਹੈ? ਪਿਆਰਿਓ, ਇੱਕ ਦੁਨੀਆਂ ਦਾ ਡਰ, ਇੱਕ ਮੌਤ ਦਾ ਡਰ, ਤੇ ਇੱਕ ਗੁਰੂ ਤੇ ਪਰਮੇਸ਼ਵਰ ਦਾ ਭੈ। ਸਤਿਗੁਰੂ ਬਾਣੀ ਵਿੱਚ ਬਚਨ ਕਰਦੇ ਨੇ, ਜਿਹੜੇ ਬੰਦੇ ਦੇ ਮਨ ਵਿੱਚ ਰੱਬ ਤੇ ਗੁਰੂ ਦਾ ਭੈ ਨਹੀਂ, ਉਹ ਹਮੇਸ਼ਾ ਮੌਤ ਤੋਂ ਤੇ ਦੁਨੀਆਂ ਤੋਂ ਭੈ ਖਾਂਦਾ ਹੈ। ਤੇ ਜਿਹਦੇ ਅੰਦਰ ਗੁਰੂ ਦਾ ਨਿਰਮਲ ਭਾਉ ਆ ਜਾਏ, ਉਹ ਮੌਤ ਤੇ ਦੁਨੀਆਂ ਦੇ ਭੈ ਦੀ ਕੋਈ ਪਰਵਾਹ ਨਹੀਂ ਕਰਦਾ। ਸਤਿਗੁਰੂ ਨੇ ਬਾਣੀ ਵਿੱਚ ਇੱਕ ਪ੍ਰਮਾਣ ਦਿੱਤਾ ਹੈ। ਸਾਹਿਬ ਭਗਤ ਕਬੀਰ ਸਾਹਿਬ ਦਾ ਬਚਨ ਹੈ, ਕਹਿੰਦੇ ਨੇ ਡੱਡਾ ਡਰ ਉਪਜੈ ਡਰ ਜਾਈ, ਤਾਂ ਡਰ ਮੈਂ ਡਰ ਰਿਹਾ ਸਮਾਈ। ਜੋ ਡਰ ਡਰੈ ਤਾਂ ਫਿਰ ਡਰ ਲਾਗੈ, ਨਿਡਰ ਹੋਏ ਡਰ ਉਰਤੇ ਭਾਗੈ। ਹੁਣ ਜਿਹਦੇ ਅਦੇ ਅਰਥ ਕਰਨੇ ਨੇ, ਉਦੋਂ ਥੋੜੀ ਜੀ ਇਕਾਗਰਤਾ ਬਖਸ਼ੋ। ਸਾਹਿਬ ਕਹਿੰਦੇ ਨੇ ਡੱਡਾ ਡਰ ਉਪਜੈ ਡਰ ਜਾਈ, ਅਖਰੀ ਅਰਥ ਇਹਦਾ ਇਹ ਬਣੇਗਾ ਕਿ 52 ਅਖਰੀ ਵਿੱਚ ਭਗਤ ਕਬੀਰ ਸਾਹਿਬ ਕਹਿੰਦੇ ਨੇ ਜਦੋਂ ਡੱਡੇ ਅੱਖਰ ਰਾਹੀਂ ਮਨ ਵਿੱਚ ਡਰ ਪੈਦਾ ਹੋ ਗਿਆ, ਉਦੋਂ ਡਰ ਚਲਾ ਗਿਆ। ਤੇ ਜਗਿਆਸੂ ਪੰਕਤੀ ਪੜ੍ਹ ਕੇ ਪੜੇਗਾ ਵੀ ਇਹ ਕੀ ਖੇਡ ਕਿ ਡਰ ਪੈਦਾ ਹੋਣ ਨਾਲ ਡਰ ਕਿਵੇਂ ਜਾ ਸਕਦਾ ਹੈ? ਸਾਹਿਬ ਕਹਿੰਦੇ ਨੇ ਡੱਡਾ ਡਰ ਉਪਜੈ ਡਰ ਜਾਈ, ਇਹਦਾ ਅਰਥ ਹੈ ਜਿੱਦਣ ਤੇਰੇ ਮਨ ਵਿੱਚ ਗੁਰੂ ਲਈ ਪਰਮੇਸ਼ਵਰ ਲਈ ਡਰ ਪੈਦਾ ਹੋ ਗਿਆ, ਉਦਣ ਸੱਚ ਜਾਣੀ ਦੁਨੀਆਂ ਦਾ ਡਰ ਤੇਰੇ ਅੰਦਰੋਂ ਚਲਾ ਜਾਣਾ। ਡੱਡਾ ਡਰ ਉਪਜੈ ਡਰ ਜਾਈ, ਤਾਂ ਡਰ ਮੈਂ ਡਰ ਰਿਹਾ ਸਮਾਈ। ਉਸ ਨਿਰਮਲ ਭਾਉ ਦੇ ਅੰਦਰ ਆ ਦੁਨੀਆਂ ਦਾ ਜਿਹੜਾ ਡਰ ਹੈ ਉਹ ਵੀ ਸਮਾ ਗਿਆ, ਤਾਂ ਡਰ ਮੈਂ ਡਰ ਰਿਹਾ ਸਮਾਈ। ਜੋ ਡਰ ਡਰੈ, ਜੇ ਤੂੰ ਗੁਰੂ ਤੇ ਨਿਰਮਲ ਭਾਉ ਤੋਂ ਡਰਦਾ ਰਿਹਾ ਵੀ ਮੈਂ ਪਰਮੇਸ਼ਵਰ ਤੇ ਗੁਰੂ ਨੇੜੇ ਨਹੀਂ ਜਾਣਾ, ਸਾਹਿਬ ਕਹਿੰਦੇ ਨੇ ਸੱਜਣਾ ਫਿਰ ਤੇਰੇ ਅੰਦਰ ਨੂੰ ਕਦੀ ਨਿਰਭਉ ਵਾਲੀ ਅਵਸਥਾ ਨਹੀਂ ਮਿਲਣੀ। ਜੋ ਡਰ ਡਰੈ ਤਾਂ ਡਰ ਲਾਗੈ, ਨਿਡਰ ਹੋਏ ਡਰ ਉਰਤੇ ਭਾਗੈ। ਜਿੱਦਣ ਤੇਰੇ ਅੰਦਰ ਨਿਰਮਲ ਭਾਉ ਵਸ ਗਿਆ, ਉਦਣ ਫਿਰ ਦੁਨੀਆਂ ਦਾ ਭੈ ਤੇਰੇ ਅੰਦਰ ਰਹਿਣਾ ਨਹੀਂ। ਭਗਤ ਸਾਹਿਬ ਨੇ ਇੱਕ ਦੂਜਾ ਪ੍ਰਮਾਣ ਦਿੱਤਾ, ਕਹਿੰਦੇ ਨੇ ਕਬੀਰ ਭਲੀ ਭਈ ਜੋ ਭਾਉ ਭਰਿਆ, ਕਹਿੰਦੇ ਨੇ ਚੰਗਾ ਹੋ ਗਿਆ, ਮੇਰੇ ਅੰਦਰ ਗੁਰੂ ਲਈ ਅਦਰ ਪੈਦਾ ਹੋ ਗਿਆ। ਕਹਿਣ ਲੱਗੇ ਦਿਸ਼ਾ ਗਈ ਸਭ ਭੂਲ, ਔਰਾ ਗੜ ਪਾਣੀ ਭਇਓ, ਜਾਏ ਮਿਲਿਓ ਢਲ ਕੂਲ। ਉਹ ਜਿਹੜਾ ਬਰਫ਼ ਦਾ ਟੁਕੜਾ ਪਹਿਲਾਂ ਪਾਣੀ ਜੰਮਿਆ, ਜੇ ਸੂਰਜ ਦੀਆਂ ਕਿਰਨਾਂ ਪੈਣ ਉਹ ਢਲ ਕੇ ਪਾਣੀ ਦਾ ਰੂਪ ਹੋ ਜਾਂਦਾ। ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿੱਦਣ ਤੇਰੇ ਅੰਦਰ ਨਿਰਮਲ ਭਾਉ ਆ ਗਿਆ, ਗੁਰੂ ਤੇ ਪਰਮੇਸ਼ਵਰ ਦਾ ਅਦਬ ਆ ਗਿਆ, ਉਦਣ ਤੇਰਾ ਕਠੋਰ ਮਨ ਪਿੰਗਲ ਕੇ ਵੀ ਗੁਰੂ ਕੇ ਚਰਨਾਂ ਵਿੱਚ ਲੀਨ ਹੋ ਜਾਏ। ਸਾਹਿਬ ਗੁਰੂ ਰਾਮਦਾਸ ਬਚਨ ਕਰਦੇ ਨੇ ਕਿ ਨਿਰਭਉ ਭੈ ਮਨ ਹੋਏ, ਖੌਮੇ ਮੈਲ ਗਵਾਇਆ ਬਲਰਾਮ ਜੀਓ, ਖੌਮੇ ਦੀ ਮੈਲ ਕੱਟੀ, ਨਿਰਮਲ ਭਾਉ ਪਾਇਆ, ਅੰਦਰ ਹੁਣ ਸਤਿਗੁਰੂ ਲਈ ਅਦਰ ਪੈਦਾ ਹੋ ਗਿਆ। ਕਦੀ ਪੜੋ ਖਾਂ, ਗੁਰੂ ਅੰਗਦ ਸਾਹਿਬ ਤੇ ਬਾਬਾ ਅਮਰਦਾਸ ਇਕੱਠੇ ਜਾਂਦੇ ਨੇ, ਕਿੰਨਾ ਨਿਰਮਲ ਭਾਉ ਵੇ। ਜੇ ਗੁਰੂ ਅਮਰਦਾਸ ਦੀ ਬਾਂਹ ਥੋੜੀ ਜੀ ਗੁਰੂ ਅੰਗਦ ਸਾਹਿਬ ਤੋਂ ਇੱਕ ਅੱਗੇ ਨਿਕਲਦੀ ਏ ਤੇ ਬਾਬਾ ਅਮਰਦਾਸ ਉਸ ਬਾਂਹ ਨੂੰ ਗਲੇ ਵਿੱਚ ਪਾ ਲੈਂਦਾ ਹੈ। ਤੇ ਸਿੱਖ ਤੇ ਗੁਰੂ ਪੁੱਛਦਾ, ਅਮਰਦਾਸ ਤੇਰੀ ਬਾਂਹ ਨੂੰ ਹੋਇਆ ਕੀ? ਅੱਗੋ ਉੱਤਰ ਦਿੰਦਾ ਦਾਤਿਆ, ਤੇਰੀ ਬਾਂਹ ਤੋਂ ਅੱਗੇ ਨਿਕਲ ਗਈ, ਇਹਨੇ ਗੁਰੂ ਕੀ ਬੇਅਦਬੀ ਕੀਤੀ, ਇਸ ਕਰਕੇ ਮੇਰੇ ਵੱਲੋਂ ਮਰ ਚੁੱਕੀ। ਇਹਦਾ ਮਤਲਬ ਇੰਨਾ ਨਿਰਮਲ ਭਾਉ ਚਾਹੀਦਾ ਕਿ ਜੇ ਗੁਰੂ ਦੀ ਬਾਂਹ ਤੋਂ ਬਾਂਹ ਅੱਗੇ ਨਿਕਲੇ ਤੇ ਬਾਂਹ ਮੁਰਦਾ, ਤੇ ਕਦੀ ਤੱਕੋ ਗੁਰੂ ਹਰਿ ਸਾਹਿਬ ਨੂੰ ਇੱਕੋ ਦਮ ਦੌੜ ਕੇ ਪਲੰਗ ਤੋਂ ਉੱਠਦੇ ਨੇ ਤੇ ਗੋਡੇ ਤੇ ਪਲੰਗ ਜਦੋਂ ਵੱਜਦਾ ਪਾਵਾ ਵੱਜਦਾ ਤੇ ਸਾਹਿਬ ਦੇ ਗੋਡੇ ਵਿੱਚੋਂ ਖੂਨ ਨਿਕਲਦਾ ਤੇ ਸਿੱਖ ਪੁੱਛਦੇ ਨੇ ਮਹਾਰਾਜ ਇਹ ਕਿਉਂ ਇੱਕੋ ਦਮ ਤੇਜ਼ੀ ਨਾਲ ਉੱਠੇ ਹੋ ਚੋਟ ਆ ਗਈ ਸਾਹਿਬ ਕਹਿੰਦੇ ਨੇ ਸਿੱਖ ਬਾਣੀ ਪੜ੍ਹਦੇ ਆਉਂਦੇ ਸਨ ਮੈਂ ਪਲੰਗ ਤੇ ਕਿਵੇਂ ਬਾਂ ਇੰਨਾ ਨਿਰਮਲ ਭਾਵੇ ਜੇ ਸਿੱਖ ਬਾਣੀ ਪੜਦਾ ਹੋਵੇ ਤੇ ਗੁਰੂ ਉੱਠ ਕੇ ਖਲੋ ਜਾਂਦਾ ਹੈ ਤੇ ਜੇ ਪੁੱਛਿਆ ਗੁਰੂ ਹਰਿ ਸਾਹਿਬ ਇੰਨਾ ਗੁਰੂ ਦਾ ਭੈ ਕਰਨਾ ਚਾਹੀਦਾ ਇਹ ਨਿਰਮਲ ਭਾਵੇ ਉਹ ਡਰ ਨੀ ਮੌਤ ਵਾਲਾ ਜਮਦੂਤ ਵਾਲਾ ਮਾਇਆ ਵਾਲਾ ਇਹ ਭਾਉ ਉਹ ਵੀ ਨਿਰਮਲ ਸ਼ਬਦ ਵਰਤੀ ਇਸ ਕਰਕੇ ਵੇ ਕਿ ਜਿਉਂ ਜਿਉਂ ਤੇਰੇ ਅੰਦਰ ਗੁਰੂ ਦਾ ਭੈ ਬਣੇਗਾ ਤਿਉਂ ਤਿਉਂ ਤੇਰਾ ਅੰਦਰ ਪਵਿੱਤਰ ਹੁੰਦਾ ਜਾਏਗਾ ਕਹਿਣ ਲੱਗੇ ਸਤਿਗੁਰੂ ਬਾਣੀ ਦਾ ਇੰਨਾ ਭਾਉ ਚਾਹੀਦਾ ਤੇ ਗੁਰੂ ਹਰਿ ਸਾਹਿਬ ਨੇ ਦੋ ਪੰਕਤੀਆਂ ਕਹੀਆਂ ਕਵੀ ਸੰਤੋਖ ਸਿੰਘ ਨੇ ਅੰਕਿਤ ਕੀਤੀਆਂ ਨੇ ਕਹਿਣ ਲੱਗੇ ਗੁਰੂ ਕੇ ਸਿੱਖੋ ਬਾਣੀ ਕੋਈ ਘੱਟ ਵੱਧ ਹੈ ਪਰ ਵੱਧ ਪੜ੍ਹਦਾ ਇਹ ਹਰ ਇੱਕ ਦਾ ਆਪੋ ਆਪਣਾ ਜੀਵਨ ਹੈ ਕੋਈ ਘੱਟ ਪੜ੍ਹੇ ਕੋਈ ਵੱਧ ਪੜ੍ਹੇ ਪਰ ਇੱਕ ਗੱਲ ਚੇਤੇ ਰੱਖੀ ਗੁਰੂ ਕੀ ਬਾਣੀ ਦਾ ਭੈ ਕਰੀ ਜਿੱਦਣ ਤੇਰੇ ਮਨ ਵਿੱਚ ਗੁਰੂ ਕੀ ਬਾਣੀ ਦਾ ਭੈ ਪੈਦਾ ਹੋ ਗਿਆ ਸੱਚ ਜਾਣੀ ਉਦਣ ਤੈਨੂੰ ਬਿਨਾਂ ਪ੍ਰਯਾਸ ਤੋਂ ਗੁਰੂ ਭਵਜਲ ਤੋਂ ਪਾਰ ਕਰਦਾ ਅਦਬ ਤਾਂ ਕਰ ਗੁਰੂ ਦਾ ਉਹਨਾਂ ਨੇ ਦੂਜਾ ਬਚਨ ਕਿਹਾ ਕਹਿੰਦੇ ਨੇ ਜਿਹੜੇ ਸਿੱਖ ਅੰਦਰ ਗੁਰੂ ਦਾ ਨਿਰਮਲ ਭਾਉ ਨਹੀਂ ਗੁਰੂ ਹਰਿ ਸਾਹਿਬ ਕਹਿੰਦਾ ਉਹਦਾ ਤੇ ਮੇਰਾ ਸੰਬੰਧ ਹੀ ਕੋਈ ਨਹੀਂ ਸਾਹਿਬ ਨੇ ਬਾਣੀ ਆਪਣੀ ਰਚਨਾ ਵੀ ਜਿਹੜੇ ਬਚਨ ਕਹਿ ਕਵੀ ਸੰਤੋਖ ਸਿੰਘ ਨੇ ਦਰਜ ਕੀਤੇ ਕਹਿਣ ਲੱਗੇ ਪਿਆਰੇ ਜੋ ਸਿੱਖ ਗੁਰਬਾਣੀ ਭੈ ਕਰੈ ਨਿਰਮਲ ਪਉ ਪਾਇਆ ਸਾਹਿਬ ਕਹਿੰਦੇ ਨੇ ਪਿਆਰਿਆ ਹਰ ਗੁਣ ਗਾਇਆ ਜੋ ਸਿੱਖ ਗੁਰਬਾਣੀ ਭੈ ਕਰੈ ਬਿਨ ਪ੍ਰਯਾਸ ਭਵ ਸਾਗਰ ਤਰੈ ਜਿਨ ਭੈ ਅਦਬ ਨਾ ਬਾਣੀ ਧਾਰਾ ਜਿਸ ਮਨ ਵਿੱਚ ਗੁਰੂ ਲਈ ਅਦਬ ਨਹੀਂ ਕਹਿਣ ਲੱਗੇ ਜਾਣੋ ਸੋ ਸਿੱਖ ਨਾ ਹਮਾਰਾ ਸੱਚ ਜਾਣਿਓ ਉਹ ਸਿੱਖ ਕਾਹਦਾ ਜਿਹਦੇ ਮਨ ਵਿੱਚ ਰੱਬ ਤੇ ਗੁਰੂ ਲਈ ਭੈ ਨੇ ਜੇ ਭੈ ਹੁਣ ਨਿਰਮਲ ਭੈ ਕੀ ਸਮਝੀਏ ਇਸ ਗੱਲ ਨੂੰ ਆਪਾਂ ਜਦੋਂ ਵੀ ਕੋਈ ਕਰਮ ਕਰਨੇ ਆ ਜੇ ਮਾੜਾ ਕਰਮ ਕੋਈ ਕੁਕਰਮ ਕਰਦਾ ਮਨੁੱਖ ਤੇ ਚਾਰ ਚੁਫੇਰੇ ਦੇਖਦਾ ਚੋਰੀ ਯਾਰੀ ਕਰਦਾ ਤੇ ਕਹਿੰਦਾ ਕੋਈ ਦੁਨੀਆਂ ਦਾ ਬੰਦਾ ਤੇ ਨਹੀਂ ਦੇਖਦਾ ਇਹਦਾ ਮਤਲਬ ਦੁਨੀਆਂ ਦਾ ਡਰ ਹੈ ਜਿੱਦਣ ਨਿਰਮਲ ਭਾਉ ਆ ਜਾਏਗਾ ਉਦਣ ਇਹ ਨਹੀਂ ਕਹੇਗਾ ਕਿ ਦੁਨੀਆਂ ਮੈਨੂੰ ਦੇਖਦੀ ਨਹੀਂ ਉਦਣ ਇਹ ਕਹੇਗਾ ਮਨਾ ਤੂੰ ਜਿੱਥੇ ਵੀ ਚਲਾ ਜਾ ਤੇਰਾ ਕਰਤਾ ਪੁਰਖ ਤਾਂ ਉੱਥੇ ਖਲੋਤਾ ਤੈਨੂੰ ਵੇਖਦਾ ਪਿਆ ਇਹ ਨਿਰਮਲ ਭਾਉ ਵੇ ਕਿ ਕੋਈ ਕਰਮ ਕਰਨ ਲੱਗੇ ਸਤਿਗੁਰੂ ਨੇ ਬਾਣੀ ਵਿੱਚ ਨਿਰਮਲ ਭਾਉ ਦਾ ਇਸ਼ਾਰਾ ਕੀਤਾ ਕਹਿਣ ਲੱਗੇ ਹੱਥ ਪੱਟਣ ਵਿੱਚ ਮੰਦਰ ਪੰਨੈ ਕਰ ਚੋਰੀ ਘਰ ਆਵੇ ਅੱਗੋਂ ਦੇਖੈ ਪਿੱਛੋਂ ਦੇਖੈ ਪਰ ਕਹਿੰਦੇ ਜੇ ਨਿਰਮਲ ਭਾਉ ਹੋਵੇ ਤੁਝ ਤੇ ਕਹਾਂ ਛਪਾਵੇ ਸਾਹਿਬ ਕਹਿੰਦੇ ਨੇ ਦੇਹ ਕਵਾੜ ਅਣਕ ਪਰਦੇ ਮੈਂ ਪਰ ਦਾਰਾ ਸੰਗ ਫਾਕੈ ਚਿੱਤਰ ਗੁਪਤ ਜਬ ਲੇਖਾਂ ਮੰਗੈ ਤਬ ਕੌਣ ਪਰਦਾ ਤੇਰਾ ਟਾਕੈ ਹਰ ਕੰਮ ਕਰੀ ਇਹ ਨਾ ਕਹਿ ਕਿ ਦੁਨੀਆਂ ਨਹੀਂ ਦੇਖਦੀ ਜਿੱਦਣ ਨਿਰਮਲ ਭਾਉ ਆ ਗਿਆ ਗੁਰਮੁਖਾਂ ਉਦਣ ਹਰ ਥਾਂ ਤੇ ਮੇਰਾ ਗੁਰੂ ਤੇ ਪਰਮੇਸ਼ਵਰ ਤੈਨੂੰ ਤੱਕਦਾ ਪਿਆ ਸਾਹਿਬ ਗੁਰੂ ਰਾਮਦਾਸ ਕਹਿੰਦੇ ਨੇ ਜਦੋਂ ਦੂਸਰੀ ਲਾਂਭ ਆਰੰਭ ਹੋਈ ਪਹਿਲਾਂ ਤਾਂ ਸਤਿਗੁਰੂ ਪੁਰਖ ਮਿਲ ਗਿਆ ਹਰ ਦੂਜੜੀ ਲਾਂਭ ਸਤਿਗੁਰੂ ਪੁਰਖ ਮਿਲਾਇਆ ਬਲਰਾਮ ਜੀਓ ਨਿਰਭਉ ਭੈ ਮਨ ਹੋਏ ਦੁਨੀਆਂ ਵੱਲੋਂ ਮਨ ਨਿਰਭਉ ਹੋ ਗਿਆ ਕਿਉਂਕਿ ਜਦੋਂ ਕੋਈ ਨਿਰਭਉ ਨੂੰ ਜਪਦਾ ਉਦੋਂ ਉਹ ਖੁਦ ਨਿਰਭਉ ਹੋ ਜਾਂਦਾ ਨਿਰਭਉ ਭੈ ਮਨ ਹੋਏ ਖੌਮੈ ਮੈਲ ਗਵਾਇਆ ਬਲਰਾਮ ਜੀਓ ਗੁਰੂ ਨੇ ਕਿਰਪਾ ਕੀਤੀ ਅੰਦਰ ਦੀ ਖੌਮੇ ਦੀ ਮੈਲ ਧੋਤੀ ਜਿੱਦਣ ਮੈਲ ਧੁੱਪ ਗਈ ਸਾਹਿਬ ਕਹਿੰਦੇ ਨੇ ਫਿਰ ਨਿਰਮਲ ਭਾਉ ਪਾਇਆ ਹੁਣ ਸਤਿਗੁਰੂ ਲਈ ਅਦਬ ਪੈਦਾ ਹੋ ਗਿਆ ਹਰ ਗੁਣ ਗਾਇਆ ਜਿੱਦਣ ਅੰਦਰ ਨਿਰਮਲ ਭਾਉ ਆ ਗਿਆ ਉਦਣ ਉਹੀ ਜੀਵ ਇਸਤਰੀ ਪਰਮੇਸ਼ਵਰ ਦੇ ਗੁਣ ਗਾਉਣ ਲੱਗ ਪਈ ਉਹਦੇ ਚਰਨਾਂ ਵੀ ਜੁੜ ਗਈ ਸਾਹਿਬ ਕਹਿੰਦੇ ਨੇ ਫਿਰ ਉਹੀ ਜੀਵ ਇਸਤਰੀ ਕਹਿੰਦੀ ਹਰ ਵੇਖੈ ਰਾਮ ਅਧੂਰੇ ਇਹਦਾ ਅਰਥ ਹੈ ਨਿਰਮਲ ਭਾਉ ਆਇਆ ਤੇ ਮਨ ਕਹਿੰਦਾ ਮਨਾ ਤੂੰ ਕਿਤੇ ਤੋਂ ਲੁਕਾਨਾ ਪਿਆ ਉਹ ਕਰਤਾ ਪੁਰਖ ਤਾਂ ਤੈਨੂੰ ਹਰ ਥਾਂ ਤੇ ਵੇਖਦਾ ਪਿਆ ਸਤਿਗੁਰੂ ਨਿਰਮਲ ਭਾਉ ਦੀ ਗੱਲ ਕਰਦੇ ਕਹਿੰਦੇ ਨੇ ਕਿ ਸਜਣਾ ਉਹ ਪਰਮੇਸ਼ਵਰ ਕੋਲ ਇੰਨੀ ਕੁ ਤਾਕਤ ਹੀ ਘੱਟ ਘੱਟ ਦੀਆਂ ਉਹ ਜਾਣਦਾ ਪਈ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਇੰਨਾ ਨਿਰਮਲ ਭਾਉ ਕਹੋ ਕਰ ਲੈ ਚੀਟੀ ਤੇ ਕੁੰਚਰ ਅਸਤੂਲਾਂ ਸਾਪਰ ਕਿਰਪਾ ਦ੍ਰਿਸ਼ ਕਰ ਫੁੱਲਾਂ ਕਹਿੰਦੇ ਨੇ ਉਹ ਹਰ ਇੱਕ ਨੂੰ ਦੇਖਦਾ ਕੀੜੀ ਤੋਂ ਹਾਥੀ ਤੱਕ। ਜਿੱਦਣ ਉਹਦਾ ਨਿਰਮਲ ਭਉ ਆਇਆ, ਹਰ ਵੇਖਿਆ ਰਾਮ ਹਧੂਰੇ, ਉਹ ਵਾਹਿਗੁਰੂ ਸਾਨੂੰ ਆਪ ਹਾਜ਼ਰ ਨਾਜ਼ਰ ਤੱਕਦਾ ਪਿਆ। ਸਾਹਿਬ ਕਹਿੰਦੇ ਨੇ ਫਿਰ ਗੁਰੂ ਨੇ ਮਿਹਰ ਕੀਤੀ, ਨਿਰਮਲ ਭਉ ਨਾਲ ਪਤਾ ਲੱਗ ਗਿਆ ਹਰ ਆਤਮ ਰਾਮ ਪਸਾਰਿਆ ਸਵਾਮੀ। ਹਰ ਆਤਮ ਰਾਮ ਦਾ ਅਰਥ ਹੈ ਕਿ ਉਸ ਪਰਿਪੂਰਨ ਪਰਮਾਤਮਾ ਦਾ ਪਸਾਰਾ ਹੈ। ਪਹਿਲਾਂ ਜਦੋਂ ਖੌਮੇ ਵਿੱਚ ਸੀ ਕਹਿੰਦਾ ਸੀ ਇਹ ਕੌਣ, ਇਹ ਸਾਰਾ ਮੇਰਾ ਬਣਾਇਆ ਹੈ। ਸਾਹਿਬ ਕਹਿੰਦੇ ਨੇ ਅੱਜ ਮਨ ਕਹਿੰਦਾ ਨਹੀਂ, ਹਰ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਿਹਾ ਭਰ ਪੂਰੇ। ਹੁਣ ਹਰ ਇੱਕ ਥਾਂ ਤੇ ਉਹ ਪਰਿਪੂਰਨ ਪਰਮਾਤਮਾ ਭਰਪੂਰ ਏ। ਅੱਗੇ ਇਹਨੂੰ ਆਪਣੇ ਵਿਚ ਨਹੀਂ ਸੀ ਦਿਸਦਾ। ਹੁਣ ਜਿੱਦਣ ਨਿਰਮਲ ਭਉ ਆਇਆ ਖੌਮੇ ਮਰੀ, ਹੁਣ ਤਾਂ ਕਹਿੰਦਾ ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣ ਹਾਰ ਜੀਓ। ਜਦੋਂ ਨਿਰਮਲ ਭਉ ਆਇਆ ਹੁਣ ਕਹਿੰਦਾ ਹੱਬ ਸਮਾਣੀ ਜੋਤ ਜੋ ਜਲ ਘਟਾਉ ਚੰਦਰਮਾ। ਹੁਣ ਜਦੋਂ ਨਿਰਮਲ ਭਉ ਆ ਗਿਆ ਹੁਣ ਕਹਿੰਦਾ ਮੇਰੇ ਦਾਤਾ ਜੀਓ ਕਿ ਤੂੰ ਹਰ ਇੱਕ ਅੰਦਰ ਵਿਰਾਜਮਾਨ ਨੇ ਕਿ ਸਤਿਗੁਰੂ ਸਗਲ ਬਨਾਸਪਤ ਮਾਹ ਬਸੰਤਰ ਸਗਲ ਦੂਧ ਮੈਂ ਧੀਆ ਊਚ ਨੀਚ ਮੈਂ ਜੋਤ ਸਮਾਣੀ ਘੱਟ ਘੱਟ ਮਾਧੋ ਜੀਆ। ਹੁਣ ਕਿੰਨਾ ਕੁ ਵਾਹਿਗੁਰੂ ਨੇੜੇ ਭਾਸਦਾ। ਸਾਹਿਬ ਜੀ ਕਹਿੰਦੇ ਨੇ ਹਰ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਿਹਾ ਭਰ ਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ। ਹੁਣ ਦੂਜੀ ਲਾਮ ਵਿਚ ਸਮਝ ਪੈ ਗਈ ਮੇਰੇ ਅੰਦਰ ਵੀ ਉਹ ਪਿਆਰਾ ਵਾਹਿਗੁਰੂ ਏ ਤੇ ਜਿੱਥੇ ਬਾਹਰ ਮੈਂ ਤੱਕਣਾ ਵਾ ਉਹ ਵੀ ਪਿਆਰਾ ਵਾਹਿਗੁਰੂ ਏ। ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰਜਨ ਮੰਗਲ ਗਾਏ। ਅੱਗੇ ਹੰਕਾਰੀ ਪੁਰਸ਼ ਸੀ ਜਦੋਂ ਮੈਲ ਧੁੱਪ ਗਈ ਹੁਣ ਹਰ ਜਨਾ ਕੋਲ ਆ ਕੇ ਮਿਲਦਾ ਤੇ ਮਿਲ ਕੇ ਪਿਆਰੇ ਦੇ ਮੰਗਲ ਦਰ ਤੇ ਖੁਸ਼ੀ ਦੇ ਗੀਤ ਗਾਉਂਦਾ ਹਰਜਨ ਮੰਗਲ ਗਾਏ। ਸਾਹਿਬ ਕਹਿੰਦੇ ਨੇ ਜਨ ਨਾਨਕ ਦੂਜੀ ਲਾਮ ਚਲਾਈ ਅਨਹਦ ਸ਼ਬਦ ਵਜਾਏ। ਹੁਣ ਤੱਕੋ ਅਨਹਦ ਸ਼ਬਦ ਆਪਾਂ ਕਈ ਵਾਰੀ ਵਾਚਨੇ ਆ ਜਿਹੜਾ ਇੱਕ ਰਥ ਨਿਰੰਤਰ ਵੱਜਦਾ ਪਿਆ। ਵੱਜਦਾ ਤਾਂ ਹਰ ਇੱਕ ਦੇ ਅੰਦਰ ਏ ਪਰ ਸੁਣਾਈ ਕਿਸੇ ਭਾਗਾਂ ਵਾਲੇ ਨੂੰ ਦਿੰਦਾ। ਗੁਰੂ ਰਾਮਦਾਸ ਕਹਿੰਦੇ ਨੇ ਕਿਉਂ ਨੀ ਸੁਣਾਈ ਦਿੰਦਾ, ਜੇ ਸੁਣੇਗਾ ਤੇ ਕਿਹੜੀ ਜੁਗਤ ਏ। ਮਹਾਰਾਜ ਕਹਿੰਦੇ ਪਹਿਲੀ ਗੱਲ ਜੇ ਅਨਹਦ ਸੁਣਨਾ ਹੀ ਤਾਂ ਸਤਿਗੁਰੂ ਪੁਰਖ ਨੂੰ ਮਿਲਣਾ ਪਏਗਾ। ਦੂਜੀ ਲਾਮ ਦਾ ਨਿਚੋੜ ਮੈਂ ਅਰਜ਼ ਕਰ ਰਿਹਾ, ਕਹਿੰਦੇ ਨੇ ਜੇ ਸਤਿਗੁਰੂ ਪੁਰਖ ਨੂੰ ਮਿਲਣਾ ਹੀ ਤੇ ਉਹਦੇ ਚਰਨਾਂ ਵਿਚ ਦੇਖ ਕੇ ਤੈਨੂੰ ਖੌਮੇ ਦੀ ਮੈਲ ਕੱਢਣੀ ਪਏਗੀ। ਚੇਤੇ ਰੱਖੀ ਖੌਮੇ ਦੀ ਮੈਲ ਨਿਕਲੇਗੀ, ਅੰਦਰੋਂ ਤੂੰ ਨਿਰਭਉ ਹੋ ਜਾਏਗਾ। ਜਿੱਦਣ ਦੁਨੀਆਂ ਵੱਲੋਂ ਨਿਰਭਉ ਹੋ ਗਿਆ ਉਦਨ ਤੇਰੇ ਮਨ ਵਿਚ ਗੁਰੂ ਲਈ ਨਿਰਮਲ ਭੈ ਪੈਦਾ ਹੋਵੇਗਾ ਤੇ ਜਿੱਦਣ ਤੇਰੇ ਮਨ ਵਿਚ ਨਿਰਮਲ ਭੈ ਪੈਦਾ ਹੋ ਗਿਆ ਉਦਨ ਸਭ ਥਾਈ ਪਰਮੇਸ਼ਵਰ ਨਜ਼ਰ ਆਏਗਾ ਤੇ ਜਿੱਦਣ ਅੰਦਰ ਤੇ ਬਾਹਰ ਉਹ ਦਿਸਣ ਲੱਗਾ ਸੱਚ ਜਾਣੀ ਪਿਆਰਿਆ ਉਦਨ ਤੇਰੇ ਅੰਦਰ ਅਨਹਦ ਨਾਦ ਵੀ ਵੱਜਣ ਲੱਗੇ। ਇਹ ਦੂਜਾ ਤੇਰਾ ਪੜਾਈ ਜੇ ਅਨਹਦ ਸ਼ਬਦ ਸੁਣਨੀ ਜਿਹੜਾ ਬਿਨਾਂ ਵਜਾਣ ਤੋਂ ਵੱਜਦਾ। ਇਸੇ ਨਾਦ ਦੀ ਗੱਲ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਨੇ ਕੀਤੀ, ਕਹਿੰਦੇ ਨੇ ਪਿਆਰਿਆ ਦੂਜੀ ਲਾਮ ਦੀ ਅਵਸਥਾ ਜਦੋਂ ਇਹ ਪ੍ਰਤੀਤ ਹੋ ਜਾਏ ਕਿ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ। ਇਹ ਦੂਜੀ ਲਾਮ ਦੀ ਅਵਸਥਾ ਹੈ ਜਦੋਂ ਸਮਝ ਪੈਦਾ ਕਿ ਮੇਰੇ ਮਾਲਕ ਜੀ ਧੂਪ ਮਲ ਆਣ ਲਓ ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ। ਜਿੱਦਣ ਇਹ ਸਮਝ ਪੈਦਾ ਕਿ ਹਰ ਪਾਸੇ ਤੇਰਾ ਪਸਾਰਾ ਇਹ ਦੂਸਰੀ ਲਾਮ ਹੈ। ਸਤਿਗੁਰੂ ਪਹਿਲੀ ਲਾਮ ਵਿਚ ਤੁਸੀਂ ਕਿਹਾ ਸਤਿਗੁਰੂ ਕੀ ਬਾਣੀ ਨੂੰ ਟੇਕ ਬਣਾ, ਦੂਜੀ ਲਾਮ ਵਿਚ ਗੁਰਦੇਵ ਤੁਹਾਡੀ ਬਾਣੀ ਨੇ ਸਤਿਗੁਰੂ ਪੁਰਖ ਨਾਲ ਮਿਲਾਇਆ, ਦੂਜੀ ਲਾਮ ਵਿਚ ਅੰਦਰੋਂ ਮੈਲ ਗਈ, ਦੂਜੀ ਲਾਮ ਵਿਚੋਂ ਅੰਦਰੋਂ ਨਿਰਮਲ ਭਉ ਪੈਦਾ ਹੋ ਗਿਆ, ਦੂਜੀ ਲਾਮ ਦੇ ਅੰਦਰ ਸਤਿਗੁਰੂ ਅਨਹਦ ਸ਼ਬਦ ਵੱਜਣ ਲੱਗਾ। ਕਹਿੰਦੇ ਨੇ ਜਦੋਂ ਅਨਹਦ ਸ਼ਬਦ ਵੱਜਿਆ ਇੱਕ ਤੀਜੀ ਅਵਸਥਾ ਫਿਰ ਆਈ, ਉਹ ਅਵਸਥਾ ਆਈ ਬੈਰਾਗ ਦੀ। ਹੁਣ ਉਹੀ ਮਨੁੱਖ ਸਾਹਿਬ ਕਹਿੰਦੇ ਨੇ ਜਿਹੜਾ ਗੱਲ ਸੁਣਦਾ ਸੀ ਤੇ ਸੁਣ ਕੇ ਇੱਕ ਪਾਸੇ ਸੁਣਨੀ ਦੂਜੇ ਪਾਸੇ ਉਹਦੀ ਪਰਵਾਹ ਨਾ ਕਰਨੀ। ਹੁਣ ਜਦੋਂ ਤੀਜੀ ਨਾਲ ਆ ਗਈ ਉਹੀ ਜੀਵ ਬੈਠਾ ਗੁਰੂ ਦੇ ਚਰਨਾਂ ਵਿਚ ਬਾਣੀ ਅੱਗੇ ਵੀ ਸੁਣਦਾ ਸੀ, ਹੁਣ ਜਦੋਂ ਸੁਣਦਾ ਤੇ ਘੰਟਿਆਂ ਬੱਧੀ ਅੱਖਾਂ ਭਰ ਕੇ ਗੁਰੂ ਦੇ ਚਰਨਾਂ ਵਿਚ ਰੋਈ ਜਾਂਦਾ, ਉਹ ਕਿਹੜੀ ਅਵਸਥਾ ਆ ਗਈ। ਸਾਹਿਬ ਕਹਿੰਦੇ ਨੇ ਹਰ ਤੀਜੜੀ ਲਾਮ ਮਨ ਚਾਉ ਭਇਆ ਬੈਰਾਗੀਆਂ ਬਲਰਾਮ ਜੀਓ। ਹੁਣ ਤੀਸਰੀ ਅਵਸਥਾ ਬੈਰਾਗ ਦੀ ਆਈ, ਬੈਰਾਗ ਕਿਸੇ ਭਾਗਾਂ ਵਾਲੇ ਨੂੰ ਨਸੀਬ ਹੁੰਦਾ, ਇੱਕ ਮੈਂ ਅਰਜ਼ ਕਰਦਿਆਂ, ਬੜੇ ਪਿਆਰੇ ਬਚਨ ਗੁਰਮੁਖ ਪਿਆਰੇ ਦੱਸਦੇ ਨੇ, ਕਹਿੰਦੇ ਨੇ ਜਦੋਂ ਅੰਦਰ ਬੈਰਾਗ ਆ ਜਾਏ, ਅੱਖਾਂ ਨੀਰ ਨਾਲ ਭਿੱਜੀਆਂ ਨੇ, ਤੇ ਜਦੋਂ ਤੇਰੀਆਂ ਅੱਖਾਂ ਵਿੱਚੋਂ ਬੈਰਾਗ ਦਾ ਇੱਕ ਇੱਕ ਅਥਰੂ ਡਿੱਗੇਗਾ, ਸੱਚ ਜਾਣੀ ਉਹ ਇੱਕ ਇੱਕ ਅਥਰੂ ਤੇਰੇ ਕਰੋੜਾਂ ਜਨਮਾਂ ਦੀ ਮੈਲ ਨੂੰ ਧੋਣ ਦੀ ਸਮਰੱਥਾ ਰੱਖਦਾ। ਪਰ ਅੰਦਰੋਂ ਨਿਕਲੇ, ਇਹ ਨਾ ਹੋਵੇ ਵੇਖ ਵਿਖਾਵੇ ਦਾ ਨਹੀਂ। ਕਹਿੰਦੇ ਨੇ ਜਦੋਂ ਤੀਜੀ ਲਾਮ ਆਈ ਜੀਵ ਰੂਪੀ ਇਸਤਰੀ ਦੀ, ਅੰਦਰ ਬੈਰਾਗ ਪੈਦਾ ਹੋ ਗਿਆ, ਮੇਰੇ ਮਾਲਕ ਕਦੀ ਤੇਰਾ ਮਿਲਾਪ ਹੋਵੇਗਾ। ਜਦੋਂ ਬੈਰਾਗ ਆਇਆ ਤੇ ਇੱਕ ਗੁਰਮੁਖ ਪਿਆਰਾ ਕਹਿੰਦਾ, ਉਦੋਂ ਨੌ ਨਿਸ਼ਾਨੀਆਂ ਬੰਦੇ ਤੇ ਆ ਜਾਂਦੀਆਂ ਨੇ। ਹਾਫਿਜ਼ ਨੇ ਕਿਹਾ, ਕਹਿੰਦਾ ਉਦੋਂ ਬੰਦਾ ਠੰਡੇ ਹੋ ਕੇ ਲੈਂਦਾ, ਉਦੋਂ ਉਹਦੇ ਚਿਹਰੇ ਦਾ ਰੰਗ ਪੀਲਾ ਪੈ ਜਾਂਦਾ, ਉਹਦੀਆਂ ਅੱਖਾਂ ਵਿੱਚੋਂ ਪਾਣੀ ਨਹੀਂ ਸੁੱਕਦਾ, ਘੱਟ ਬੋਲਦਾ, ਘੱਟ ਖਾਂਦਾ, ਥੋੜਾ ਸੌਂਦਾ, ਕਦੀ ਮੱਥੇ ਤੇ ਹੱਥ ਰੱਖਦਾ, ਕਦੀ ਆਪਣੇ ਵਾਹਿਗੁਰੂ ਪਰਮੇਸ਼ਵਰ ਨੂੰ ਦੇਖਣ ਲਈ ਇੰਤਜ਼ਾਰ ਵਿੱਚ ਬੇਬਲ ਹੋ ਜਾਂਦਾ। ਬੈਰਾਗੀ ਦੇ ਲੱਛਣ ਹੀ ਨੇ। ਜਦੋਂ ਤੀਜੀ ਲਾਮ ਵਿੱਚ ਬੈਰਾਗ ਹੋ ਜਾਏ ਤੇ ਉਹ ਵਿਦਵਾਨ ਕਹਿੰਦਾ, ਆਸ਼ਕਾਰਾ ਨੌ ਨਿਸ਼ਾਨੀ ਐ ਪਿਸਰ, ਆਏ ਸਰਦੋ ਰੰਗ ਜ਼ਰਦੋ, ਚਸ਼ਮ ਕਰ ਕੰਮ ਗੁਪਤ ਨੂੰ ਕੰਮ ਖੁਰਦ ਨੂੰ, ਖੋ ਅੱਬੇ ਹਰਾਮ ਇੰਤਜ਼ਾਰੀ ਬੇਕਰਾਰੀ ਦਸਤੇ ਸਰ। ਜਦੋਂ ਉਹਦੇ ਅੰਦਰ ਬੈਰਾਗ ਆਇਆ, ਹੁਣ ਬੈਰਾਗ ਨੇ ਆਵਾਜ਼ ਦਿੱਤੀ ਤੇ ਆਵਾਜ਼ ਨੇ ਕਹਿ ਦਿੱਤਾ ਕਿ ਹੇ ਦੁਨੀਆਂ ਦੇ ਲੋਗੋ, ਜਿਸ ਤਾਰੇ ਸੋ ਨਿਹੋ ਤਿਸ ਆਗੈ ਮਰ ਚਲੀਏ, ਤ੍ਰਿਕ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਣਾ। ਜਦੋਂ ਬੈਰਾਗ ਆਇਆ ਅੰਦਰੋਂ ਕਾਂ ਗੁੱਠੀ ਕਬੀਰ ਬਿਰਹਿ ਭੁਜੰਗਮ ਮਨ ਬਸੈ, ਮੰਤ ਨਾ ਮਾਨੈ ਕੋਏ ਰਾਮ ਬਿਯੋਗੀ ਨਾ ਜੀਏ, ਜੀਏ ਤਾਂ ਬਹੁਰਾ ਹੋਏ। ਜਦੋਂ ਅੰਦਰ ਬੈਰਾਗ ਆਇਆ ਤੇ ਉਹੀ ਜੀਵ ਇਸਤਰੀ ਕਹਿੰਦੀ, ਪੰਥ ਨਿਹਾਰੈ ਕਾਮਨੀ ਲੋਚਨ ਭਰੀ ਲੈ ਉਸਾਸਾ, ਅੱਖਾਂ ਭਿੱਜ ਗਈਆਂ ਪਾਣੀ ਨਾਲ, ਕਹਿਣ ਲੱਗੇ ਉਰ ਨਾ ਭਿੱਜੈ ਪੱਗ ਨਾ ਖਿੱਸੈ ਹਰ ਦਰਸ਼ਨ ਕੀ ਆਸਾ। ਬੈਰਾਗੀ ਕਹਿੰਦਾ, ਉਡੋ ਨਾ ਕਾਗਾ ਕਾਰੇ ਬੇਗ ਮਲੀਜੈ ਆਪਣੇ ਰਾਮ ਪਿਆਰੇ। ਸਾਹਿਬ ਕਹਿੰਦੇ, ਹਰ ਤੀਜੜੀ ਲਾਮ ਮਨ ਚਾਓ ਭਇਆ, ਬੈਰਾਗੀਆਂ ਬਲਰਾਮ ਜੀਓ, ਬੈਰਾਗ ਅੰਦਰ ਪੈਦਾ ਹੋ ਗਿਆ। ਤੇ ਜਦੋਂ ਕਿਸੇ ਗੁਰਮੁਖ ਬੈਰਾਗੀ ਦੇ ਜੀਵਨ ਨੂੰ ਪੜੀਦੇ, ਇੱਕ ਮਹਾਂਪੁਰਸ਼ ਹੋਏ ਨੇ ਸੇਵਾ ਪੰਥੀ, ਉਹਨਾਂ ਦਾ ਨਾਮ ਸੀ ਰਾਮ ਕਿਸ਼ਨ। ਬੜੀ ਪਰਮੇਸ਼ਵਰ ਦੀ ਕਿਰਪਾ, ਕਹਿੰਦੇ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਰਾਤ ਨੂੰ ਸੁੱਖ ਆਸਨ ਕਰਨਾ ਨਾ, ਤੇ ਜਿਉਂ ਜਿਉਂ ਸੁੱਖ ਆਸਨ ਕਰਨਾ ਤੇ ਸੋਹਿਲਾ ਸਾਹਿਬ ਦਾ ਪਾਠ ਕਰਨਾ ਤੇ ਅੱਖਾਂ ਵਿੱਚੋਂ ਨੀਰ ਦੀ ਝੜੀ ਲੱਗੀ ਰਹਿਣੀ, ਇੱਕ ਬੈਰਾਗ ਦੀ ਅਵਸਥਾ ਹੈ। ਕਹਿਣ ਲੱਗੇ ਅੱਖਾਂ ਵਿੱਚੋਂ ਨੀਰ ਦੀ ਝੜੀ ਲੱਗੀ ਰਹਿਣੀ। ਤੇ ਜਦੋਂ ਮਹਾਰਾਜ ਜੀ ਦਾ ਆਸਣ ਵਾਲੀ ਜਗ੍ਹਾ ਤੇ ਸਵਾਰਾ ਲਿਜਾਣਾ, ਇੱਕੋ ਦਮ ਦਰਵਾਜ਼ਾ ਬੰਦ ਕਰਨਾ, ਭਾਈ ਵੀਰ ਸਿੰਘ ਲਿਖਦੇ ਨੇ ਪਤਾ ਨੀ ਕੀ ਹੋਣਾ, ਫਿਰ ਬੂਹਾ ਖੋਲ ਦੇਣਾ ਤੇ ਇੱਕ ਸ਼ਬਦ ਕਹਿਣਾ, ਦਾਤਿਆ ਇਹ ਰਾਤ ਤੇਰੇ ਤੋਂ ਬਿਨਾਂ ਕਿਵੇਂ ਨਿਕਲੇਗੀ। ਕਹਿੰਦੇ ਨੇ ਬੈਰਾਗ ਵਿੱਚ ਭਿੱਜ ਜਾਣਾ ਤੇ ਗੁਰੂ ਗ੍ਰੰਥ ਸਾਹਿਬ ਦੇ ਪਲੰਗ ਕੋਲ ਬਹਿ ਕੇ ਕਹਿਣਾ, ਸਾਈਆਂ ਇੱਕ ਘੜੀ ਦਿਨ ਸਮੋਕੋ ਬਹੁਤ ਦਿਹਾਰ ਹੈ, ਮਨ ਨਾ ਰਹੇ ਕੈਸੇ ਮਿਲੋ ਪਿਆਰੇ, ਇੱਕ ਪਲ ਦਿਨ ਸਮੋਕੋ ਕਦੋਂ ਨਾ ਬਿਹਾਵੇ, ਦਰਸ਼ਨ ਕੀ ਮਨ ਆਸ ਕਨੇਰੀ, ਕੋਈ ਐਸਾ ਸੰਤ ਮੋਕੋ ਤਿਰੇ ਮਿਲਾਵੇ। ਕਹਿਣਾ ਦਾਤਿਆ ਚਾਰ ਪੈਰ ਚੌਂ ਜੁਗਾਂ ਸਮਾਨੇ, ਰਹਿਣ ਭਈ ਤਬ ਅੰਤ ਨਾ ਜਾਣੇ, ਇਹ ਰਾਤ ਕਿਵੇਂ ਬਤੀਤ ਹੋਵੇਗੀ। ਜਦੋਂ ਕੋਈ ਬੈਰਾਗੀ ਹੋ ਜਾਏ ਉਹ ਹਰ ਇੱਕ ਤੋਂ ਪੁੱਛਦਾ ਪਿਆ, ਆ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੇ ਪਵਿੱਤਰ ਜੀਵਨ ਵਿੱਚ ਉਹਨਾਂ ਦੀ ਬਾਣੀ ਵਿੱਚੋਂ ਆਪਾਂ ਪੜ੍ਹਨੇ ਆ ਨਾ, ਸਤਿਗੁਰੂ ਬਾਬਾ ਜੀ ਆਪ ਕਹਿੰਦੇ ਨੇ, ਕਹਿੰਦੇ ਨੇ ਕਰ ਕਾਸਾ ਦਰਸ਼ਨ ਕੀ ਭੂਖ, ਬੈਰਾਗ ਆਇਆ ਹੱਥ ਵਿੱਚ ਕਹਿੰਦੇ ਨੇ ਖੱਪਰ ਫੜਿਆ ਤੇ ਲੋਕਾਂ ਤੋਂ ਗਲੀ ਗਲੀ ਵਿੱਚ ਪੁੱਛਣਾ ਪਿਆਵਾਂ ਕੋਈ ਪਿਆਰੇ ਦਾ ਦੀਦਾਰ ਕਰਾ ਦੇਗਾ। ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੂ ਨੀਤਾ ਨੀਤ, ਤਾਉ ਦਰਸ਼ਨ ਕੀ ਕਰੋ ਸਮਾਏ, ਮੈਂ ਦਰ ਮੰਗਤ ਭੀਖਾਂ ਪਾਏ। ਜਿਹਦੇ ਮਨ ਵਿੱਚ ਬੈਰਾਗ ਹੋ ਜਾਏ ਉਹੀ ਕਹਿੰਦਾ, ਯਾਰ ਵੇ ਪ੍ਰੈ ਹੱਬੇ ਸਖੀਆਂ ਮੂੰਹ ਕਹੀ ਨਾ ਜਹੀਆ, ਯਾਰ ਵੇ ਇੱਕ ਦੂ ਇੱਕ ਚਾੜੈ ਹਉ ਕਿਸ ਤੇ ਸਹੀਆਂ। ਕੈਸੇ ਕਮਾਲ ਦੇ ਬਚਨ ਨੇ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਦੇ, ਕਹਿੰਦੇ ਨੇ ਮੇਰੇ ਸਤਿਗੁਰੂ ਤੇਰੇ ਦਰ ਤੇ ਪਤਾ ਨੀ ਕਿੰਨੇ ਕੁ ਕਮਾਈ ਵਾਲੇ ਬੈਠੇ ਨੇ, ਮੈਂ ਕਿਸੇ ਵਰਗਾ ਨਹੀਂ ਹੂੰ, ਮੇਰੇ ਤੋਂ ਸਾਰੇ ਚੰਗੇ ਨੇ। ਬਸ ਜਦੋਂ ਉਹ ਜਪਦੇ ਨੇ ਨਾ ਉਹਨਾਂ ਨੂੰ ਵੇਖ ਕੇ ਅੱਖਾਂ ਭਰ ਕੇ ਮੈਂ ਰੋਣਾ ਹਾਂ। ਪੁੱਛਿਆ ਕਿਉਂ? ਕਹਿੰਦੇ ਇਸ ਕਰਕੇ ਰੋਣਾ ਵਾ ਕਦੀ ਮੇਰੇ ਤੇ ਵੀ ਇਹ ਅਵਸਥਾ ਆਵੇ ਸਾਈਆਂ ਮੈਂ ਤੈਨੂੰ ਮਾਣ ਸਕਾਂ। ਕਹਿਣ ਲੱਗੇ ਯਾਰ ਵੇ ਪ੍ਰੇ ਹੱਬੇ ਸਕੀਆਂ ਮੂੰਹ ਕਹੀ ਨਾ ਜਹੀਆਂ, ਯਾਰ ਵੇ ਇੱਕ ਦੂ ਇੱਕ ਚਾੜੇ ਹੋਂ ਕਿਸ ਚਤਈਆ, ਇੱਕ ਦੂ ਇੱਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾਂ, ਤਿਨਾ ਦੇਖ ਮਨ ਚਾਉ ਉਠੰਦਾ ਹੋ ਕਦ ਪਾਈ ਗੁਣਤਾਤਾ, ਜਿੰਨੀ ਮਹਿੰਦਾ ਲਾਲ ਰਿਝਾਇਆ ਹੋ ਤਿਸ ਆਗੈ ਮਨ ਦੇਈਆ, ਨਾਨਕ ਕਹਿ ਸੁਣ ਬਿਨੋ ਸੁਹਾਗਣ ਮੂੰਹ ਦੱਸ ਦਿਖਾ ਫਿਰ ਕਹੀਆ। ਮੈਨੂੰ ਦੱਸ ਉਹ ਪਿਆਰਾ ਕੀ ਹੋ ਜਾਏ ਬੈਰਾਗੀ ਹੋਕਾ ਦਿੰਦਾ। ਤੀਜੀ ਲਾਂ ਵਿਚ ਦਾਤਿਆਂ ਆਪਾਂ ਪੜ ਦਿੰਦੇ ਆ, ਮੈਂ ਅਰਜ਼ ਕਰ ਰਿਹਾ ਅਰਥ ਬੜੇ ਤੇ ਜੀਵਨ ਬੜਾ ਉੱਚਾ ਜੇ ਲਾਵਾਂ ਵਿਚੋਂ। ਸਾਹਿਬ ਕਹਿੰਦੇ ਨੇ ਜਿੱਦਣ ਬੈਰਾਗ ਦੀ ਕਾਂਗ ਉੱਠਦੀ ਏ, ਭਾਈ ਮਨਸੁਖ ਦਾ ਜੀਵਨ ਮੈਂ ਪੜਿਆ, ਦੇਖੋ ਇੱਕ ਬੈਰਾਗੀ ਦੀ ਅਵਸਥਾ। ਲਾਹੌਰ ਦਾ ਰਹਿਣ ਵਾਲਾ ਵਪਾਰੀ ਪਿਆਰਿਓ ਇੱਕ ਗੱਲ ਚੇਤੇ ਰੱਖਿਓ, ਜਿੰਨੀ ਦੇਰ ਤੱਕ ਪ੍ਰਚਾਰ ਕਰਨ ਵਾਲੇ ਦਾ ਅੰਦਰ ਆਪਣਾ ਤ੍ਰਿਪਤ ਨਹੀਂ, ਓਨੀ ਦੇਰ ਤੱਕ ਉਹ ਕਿਸੇ ਦੇ ਅੰਦਰ ਦੀ ਤ੍ਰਿਪਤੀ ਨਹੀਂ ਜੇ ਕਰਾ ਸਕਦਾ। ਬਾਬਾ ਜੀ ਨੇ ਉਹਨਾਂ ਨੂੰ ਵੇਖ ਕੇ ਇੱਕ ਗੱਲ ਕਹੀ ਸੀ, ਰੋਟੀਆਂ ਕਾਰਨ ਪੂਰੇ ਤਾਲ ਆ ਪਛਾੜੇ, ਧਰਤੀ ਨਾਲ ਗਾਉਂਦੇ ਤੇ ਪਹਿਲਾਂ ਵੀ ਬੜੇ ਸਨ। ਸਾਹਿਬ ਨੇ ਬਾਣੀ ਵਿਚ ਬਚਨ ਕੀਤਾ, ਕਹਿਣ ਲੱਗੇ ਵਾਇਣ ਚੇਲੇ ਨੱਚਣ ਗੁਰ, ਇਹਦਾ ਮਤਲਬ ਗੁਰੂ ਉਪਦੇਸ਼ ਦੇਣ ਵਾਲਾ ਨੱਚਦਾ ਪਿਆ ਤੇ ਚੇਲਿਆਂ ਦੇ ਇਸ਼ਾਰੇ ਤੇ ਨੱਚਦਾ। ਸਾਜ ਵਜਾਣ ਦਾ ਮਤਲਬ ਹੀ ਇਹ ਵੇ ਕਿ ਜਦੋਂ ਸਾਜ ਵਜੇ ਸਾਜ ਦੇ ਨਾਲ ਹੀ ਨੱਚਣ ਵਾਲਾ ਨੱਚੇ। ਕਹਿਣ ਲੱਗੇ ਗੁਰੂ ਨੇ ਤਾਂ ਚੇਲੇ ਨੂੰ ਉਪਦੇਸ਼ ਦੇਣਾ ਸੀ ਪਰ ਅੰਦਰ ਤ੍ਰਿਪਤ ਨਹੀਂ, ਚੇਲੇ ਦੇ ਇਸ਼ਾਰੇ ਤੇ ਗੁਰੂ ਪਿਆ ਨੱਚਦਾ। ਤੇ ਜਿਹੜਾ ਗੁਰੂ ਚੇਲੇ ਦੇ ਇਸ਼ਾਰੇ ਤੇ ਨੱਚੇਗਾ ਉਹ ਕਿਤੇ ਚੇਲੇ ਦੇ ਅੰਦਰ ਨੂੰ ਤ੍ਰਿਪਤ ਕਰ ਲਏਗਾ। ਵਾਇਨ ਚੇਲੇ ਨੱਚਣ ਗੁਰ, ਪੈਰ ਹਲਾਇਨ ਫੇਰਨ ਸਿਰ, ਉੱਡ ਉੱਡ ਰਾਵਾ ਝਾਟੇ ਪਾਏ, ਵੇਖੇ ਲੋਕ ਹੱਥਾਂ ਕਰ ਜਾਏ ਤੇ ਹੱਸ ਕੇ ਤਾੜੀ ਮਾਰ ਕੇ ਕਹਿੰਦੇ ਨੇ ਛੱਡੋ ਓਏ, ਇਹ ਤਾਂ ਰੋਟੀਆਂ ਕਾਰਨ ਪੂਰੇ ਤਾਲ ਆ ਪਛਾੜੇ ਧਰਤੀ ਨਾਲ। ਭਾਈ ਗੁਰਦਾਸ ਨੂੰ ਇਹੀ ਗੱਲ ਕਹਿਣੀ ਪਈ ਜਦੋਂ ਸਿੱਧਾ ਪੁੱਛਿਆ, ਬਾਬਾ ਜੀ ਥੱਲੇ ਕੀ ਕੁਝ ਭਾਣੇ ਵਾਪਰਦੇ ਨੇ ਮਾਤ ਲੋਕ? ਤੇ ਸਾਹਿਬ ਨੇ ਇੱਕ ਗੱਲ ਕਹੀ, ਕਹਿਣ ਲੱਗੇ ਸੱਜਣਾ ਉੱਥੇ ਬਹੁਤ ਕੁਝ ਖੇਡਾਂ ਵਾਪਰਦੀਆਂ ਨੇ, ਕੱਲ ਆਈ ਕੁੱਤੇ ਮੂਈ ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਉਣ ਦੇ ਉਲਟੀ ਵਾੜ ਖੇਤ ਕੋ ਖਾਈ, ਪਰਜਾ ਅੰਧੀ ਗਿਆਨ ਬਿਨ ਕੂੜਕ ਸੱਤ ਮੁਖੋਂ ਆਲਾਈ। ਕਹਿਣ ਲੱਗੇ ਪਿਆਰਿਆ ਸੇਵਕ ਬੈਠਣ ਘਰਾਂ ਵਿਚ, ਗੁਰੂ ਉੱਚ ਘਰੀ ਤਨਾੜੇ ਜਾਈ, ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁ ਵਿਧ ਪਾਈ। ਸਾਹਿਬ ਕਹਿੰਦੇ ਨੇ ਜਦੋਂ ਸਤਿਗੁਰੂ ਕਿਰਪਾ ਕਰਦਾ, ਮਨਸੋ ਕੋਈ ਆਮ ਪ੍ਰਚਾਰਕ ਨਹੀਂ। ਅੱਜ ਤਾਂ ਆਪਾਂ ਸੋਚਨੇ ਆ ਨਾ, ਮੈਂ ਇੱਕ ਖਿੰਨ ਵਿੱਚੋਂ ਨਿਕਲਣ ਲੱਗਾ ਵਾ, ਬਹੁਤ ਵਿਰਲੇ ਨੇ ਜਿਹੜੇ ਬਾਣੀ ਪੜਨ ਵਾਲੇ ਦਾ ਅਦਬ ਕਰਦੇ ਹੋਣ। ਅਸੀਂ ਆਮ ਤੌਰ ਤੇ ਭਾਈ ਸ਼ਬਦ ਬੜਾ ਨਖਿੱਧ ਦਿਆ ਕਰ ਦਿੱਤਾ, ਅਸਲ ਵਿੱਚ ਚੇਤੇ ਰੱਖਿਓ ਇਹ ਸ਼ਬਦ ਬੜਾ ਉੱਚਾ ਜੇ। ਦੋਵਾਂ ਧਿਰਾਂ ਨੂੰ ਸੋਚਣਾ ਚਾਹੀਦਾ, ਸੁਣਨ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ ਕਿ ਜਿਹੜਾ ਗੁਰੂ ਦਾ ਕੀਰਤਨ ਕਰਦਾ, ਗੁਰੂ ਦਾ ਪਾਠ ਸੁਣਾਉਂਦਾ, ਉਹਦਾ ਅਦਬ ਕੀ ਕਰਨਾ। ਤੇ ਸੁਣਾਉਣ ਵਾਲੇ ਨੂੰ ਵੀ ਚਾਹੀਦਾ ਕਿ ਹਜ਼ਾਰਾਂ ਬੰਦਿਆਂ ਵਿੱਚ ਮੈਨੂੰ ਗੁਰੂ ਤੋਂ ਥੱਲੇ ਤੇ ਸੰਗਤ ਤੋਂ ਉੱਚਾ ਬਿਠਾਇਆ, ਮੇਰਾ ਵੀ ਕੋਈ ਫਰਜ਼ ਬਣਦਾ। ਚੇਤੇ ਰੱਖਣਾ ਦੋਨਾਂ ਧਿਰਾਂ ਦਾ ਫਰਜ਼ ਬਣਦਾ। ਸਤਿਗੁਰੂ ਕਾ ਪਿਆਰਾ ਸਿੱਖ ਭਾਈ ਮਨਸੁਖ, ਮੈਂ ਗੱਲ ਬੈਰਾਗ ਦੀ ਕਰਨਾ ਪਿਆ ਵਾ। ਹਰ ਤੀਜੜੀ ਲਾਮ ਮਨ ਚਾਉ ਭਇਆ, ਬੈਰਾਗੀਆਂ ਬਲਰਾਮ ਜੀਓ। ਗੁਰੂ ਨੇ ਕਿਰਪਾ ਕੀਤੀ, ਅੰਦਰ ਦਾ ਸੁੱਖ ਦਿੱਤਾ, ਲਾਹੌਰ ਦੀ ਧਰਤੀ ਤੇ ਬੈਠਾ ਸੀ। ਪਤਾ ਨੀ ਅੱਜ ਅੰਮ੍ਰਿਤ ਵੇਲੇ ਬਾਣੀ ਪੜਦਿਆਂ ਕੀ ਅੰਦਰੋਂ ਬੈਰਾਗ ਨੇ ਕਾਂਗ ਦਿੱਤੀ। ਤੇ ਜਿਵੇਂ ਮਾਨੋ ਗੁਰੂ ਅਰਜਨ ਦੇਵ ਦਾ ਬਚਨ ਆਉਂਦਾ ਕਿ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਜਿਵੇਂ ਸਤਿਗੁਰੂ ਬਾਣੀ ਵਿੱਚ ਬਚਨ ਕਰਦੇ ਨੇ ਦਿਆਤਿਆਂ ਕਿ ਤੇਰੇ ਤੋਂ ਬਿਨਾਂ ਉੱਪਰ ਬਣੇ ਆਕਾਸ਼ ਤਲੈ ਧਰ ਸੋਹਤੀ, ਬੈਰਾਗੀ ਦੀ ਅਵਸਥਾ ਦੈ ਦੀ ਚਮਕੈ ਬਿਜਲ ਮੁੱਖ ਕੋ ਜੋਤੀ। ਕਹਿਣ ਲੱਗੇ ਖੋਜਤ ਫਿਰੋਂ ਵਿਦੇਸ਼ ਪਿਓ ਕਤ ਪਾਈਐ, ਹਰ ਹਾਂ ਜੇ ਮਸਤਕ ਹੋਵੇ ਭਾਗ ਤਾਂ ਦਰ ਸਮਾਈਐ। ਬੈਰਾਗੀ ਕਹਿੰਦਾ ਚਾਤਰਕ ਚਿੱਤ ਸੋ ਚਿੱਤ ਸਾਜਨ ਚਾਹੀਐ, ਜਿਸ ਸੰਗ ਲਾਗੈ ਪ੍ਰਾਣ ਤਿਸੈ ਕੋ ਆਈਐ, ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰਨੈ, ਹਰ ਹਾਂ ਤਿਉਂ ਹਰ ਜਨ ਮੰਗੈ ਨਾਮ ਨਾਨਕ ਬਲਿਹਾਰਨੈ। ਸਾਹਿਬ ਕਹਿੰਦੇ ਨੇ ਬਾਣੀ ਪੜ ਕੇ ਉੱਠਿਆ ਤੇ ਇੱਕੋ ਦਮ ਰਾਵੀ ਦੇ ਕਿਨਾਰੇ ਤੇ ਆ ਗਏ, ਬੇੜੀਆਂ ਦੇ ਪੂਰ। ਜਦੋਂ ਕਿਨਾਰੇ ਤੇ ਬੇੜੀ ਲੱਗੀ ਏ ਤੇ ਮਲਾਹ ਨੂੰ ਕਹਿੰਦਾ, ਸੱਜਣਾ ਧਿਆਨ ਨਾਲ ਦੂਜੇ ਪਾਸੇ ਤੋਂ ਬੇੜੀਆਂ ਭਰ ਕੇ ਲਿਆਈ, ਇਸ ਬੇੜੀ ਦੇ ਪੂਰ ਵਿੱਚ ਮੇਰੇ ਗੁਰੂ ਨਾਨਕ ਨੇ ਆਉਣਾ। ਕਹਿੰਦੇ ਨੇ ਆਪ ਕਿਨਾਰੇ ਤੇ ਬੈਠਾ, ਗੁਰੂ ਨਾਨਕ ਨੇ ਆਉਣਾ ਉਹਨੂੰ ਜੀ ਆਇਆ ਕਹਿਣਾ ਹੈ ਕਹਿਣਾ ਤੇ ਲਿਖਦੇ ਨੇ ਗੁਰਮੁਖ ਪਿਆਰੇ ਸੱਜਣ ਬੇੜੀ ਆਈ ਕਿਨਾਰੇ ਤੇ ਰੁਕੀਏ ਸਾਰਾ ਪੂਰ ਘਰਾਂ ਨੂੰ ਚਲਾ ਗਿਆ ਪਰ ਗੁਰੂ ਨਾਨਕ ਨਹੀਂ ਆਇਆ ਭਾਈ ਮਨਸੁਖ ਸਾਰਾ ਦਿਨ ਬੇੜੀਆਂ ਦੇਖਦਾ ਰਿਹਾ ਪਰ ਗੁਰੂ ਆਇਆ ਨਹੀਂ ਕਹਿੰਦੇ ਨੇ ਇੱਕ ਦਿਨ ਦੋ ਦਿਨ ਸੱਤ ਦਿਨ ਲੰਘ ਗਏ ਨੇ ਸਵੇਰੇ ਆਉਂਦਾ ਅੱਖਾਂ ਭਰ ਕੇ ਕਹਿੰਦਾ ਅੱਜ ਮੇਰੇ ਗੁਰੂ ਨਾਨਕ ਨੇ ਆਉਣਾ ਤੇ ਸਾਰਾ ਦਿਨ ਬੇੜੀਆਂ ਤੱਕਦਾ ਜਦੋਂ ਨਹੀਂ ਆਉਂਦੇ ਸ਼ਾਮ ਨੂੰ ਘਰ ਤੁਰ ਜਾਂਦਾ ਅੱਜ ਮਲਾਹ ਕੋਲ ਆਇਆ ਕਹਿੰਦਾ ਮਨਸੁਖਾਂ ਵਪਾਰੀ ਹੋ ਕੇ ਝੱਲਿਆਂ ਵਾਲੀਆਂ ਗੱਲਾਂ ਕਰਨੇ ਦੋ ਤਰ੍ਹਾਂ ਦੇ ਇਨਸਾਨ ਨੇ ਜਿਨ੍ਹਾਂ ਨੂੰ ਪਾਗਲ ਕਿਹਾ ਜਾਂਦਾ ਇੱਕ ਤਾਂ ਉਹ ਪਾਗਲ ਨੇ ਜਿਨ੍ਹਾਂ ਦਾ ਦਿਮਾਗ ਖਰਾਬ ਉਹ ਇੰਨੀ ਨੀਵੀਂ ਗੱਲ ਕਰਦੇ ਨੇ ਬੰਦੇ ਦੇ ਪੈਰਾਂ ਥੱਲੇ ਉਹ ਨਿਕਲ ਜਾਂਦੀ ਏ ਤੇ ਇੱਕ ਪਾਗਲ ਅਸੀਂ ਉਹਨੂੰ ਕਹਿੰਦੇ ਹਾਂ ਜਿਹੜਾ ਰੰਗ ਵਿੱਚ ਰਤਾ ਉਹ ਇੰਨੀ ਉੱਚੀ ਗੱਲ ਕਰਦਾ ਸਾਡੇ ਸਿਰ ਤੋਂ ਨਿਕਲ ਜਾਂਦੀ ਏ ਜਿਹੜੀ ਸਮਝਣਾ ਪਿਆ ਆਪਾਂ ਉਹਨੂੰ ਪਾਗਲ ਹੀ ਕਹਿਣਾ ਹੈ ਨਾ ਕਹਿੰਦੇ ਛੱਡੋ ਇਹ ਤਾਂ ਮੂਰਖ ਕਹਿਣ ਲੱਗੇ ਦੇਖ ਮਨਸੁਖਾ ਝੱਲਾ ਹੋ ਗਿਆ ਆ ਤਨ ਦੇ ਕੱਪੜਿਆਂ ਵੱਲ ਝਾਤੀ ਮਾਰ ਅੱਖਾਂ ਤੇਰੀਆਂ ਰੋ ਰੋ ਕੇ ਸੁੱਜ ਗਈਆਂ ਤੈਨੂੰ ਕੀ ਹੋ ਗਿਆ ਇੰਨੇ ਦਿਨ ਹੋ ਗਏ ਨੇ ਤੇਰਾ ਗੁਰੂ ਆਇਆ ਨਹੀਂ ਕੀ ਖੱਟੀ ਸੱਤ ਦਿਨ ਬਹਿ ਕੇ ਉਸ ਬੈਰਾਗੀ ਨੇ ਇੱਕ ਗੱਲ ਬੜੀ ਕਮਾਲ ਦੀ ਕਹੀ ਕਹਿੰਦਾ ਦੁਨੀਆਂ ਦੇ ਲੋਗੋ ਕੀ ਹੋਇਆ ਜੇ ਗੁਰੂ ਨਾਨਕ ਨਹੀਂ ਆਇਆ ਪਰ ਸੱਤ ਦਿਨ ਬੈਰਾਗ ਵਿੱਚ ਉਹਦੀ ਮਿੱਠੀ ਯਾਦ ਆਈ ਹੈ ਉਹਦੀ ਯਾਦ ਨੇ ਮੇਰੇ ਅੰਦਰ ਨੂੰ ਧੋ ਦਿੱਤਾ ਸਾਹਿਬ ਕਹਿੰਦੇ ਨੇ ਤੀਜੀ ਲਾਂਭ ਆਰੰਭ ਹੋਈ ਤੇ ਜੀਵ ਇਸਤਰੀ ਉੱਚ ਕੇ ਖਲੋ ਗਈ ਕਹਿਣ ਲੱਗੀ ਹਰ ਤੀਜੜੀ ਲਾਂਭ ਮਨ ਚਾਓ ਭਇਆ ਮਨ ਵਿੱਚ ਚਾਹ ਪੈਦਾ ਹੋ ਗਿਆ ਬੈਰਾਗੀਆਂ ਬਲਰਾਮ ਜੀਓ ਤੇ ਗੁਰੂ ਨੂੰ ਕਿਹਾ ਬੈਰਾਗ ਤੇ ਗੁਰੂ ਨੇ ਕਿਹਾ ਫਿਰ ਸੰਤ ਜਨਾ ਹਰ ਮੇਲ ਹਰ ਪਾਇਆ ਵਡਭਾਗੀਆਂ ਬਲਰਾਮ ਜੀਓ ਜੇ ਬੈਰਾਗ ਆਇਆ ਤੇ ਗੁਰਮੁਖਾਂ ਦੀ ਸੰਗਤ ਕਰ ਗੁਰੂ ਦੇ ਚਰਨਾਂ ਵਿੱਚ ਟਿਕ ਜਾ ਜਦੋਂ ਸੰਤ ਜਨਾਂ ਦੀ ਸੰਗਤ ਕਰੇਗਾ ਫਿਰ ਹੋਵੇਗਾ ਕਿ ਹਰ ਪਾਇਆ ਵਡਭਾਗੀਆਂ ਬਲਰਾਮ ਜੀਓ ਵੱਡੀਆਂ ਭਾਗਾਂ ਵਾਲਿਆਂ ਨੂੰ ਹਰੀ ਮਿਲੇਗਾ ਬੈਰਾਗ ਤੋਂ ਅੱਗੇ ਹਰੀ ਮਿਲਦਾ ਸਿਆਣੇ ਸੱਜਣ ਕਹਿੰਦੇ ਨੇ ਪਰ ਸੂਤ ਦੀ ਪੀੜਾ ਤੋਂ ਬਿਨਾਂ ਬੱਚੇ ਨੂੰ ਜਨਮ ਨਹੀਂ ਆਪਣੀ ਕੁਰਬਾਨੀ ਕਰਨ ਤੋਂ ਬਿਨਾਂ ਮਾਂ ਗੋਦ ਵਿੱਚ ਬੱਚੇ ਨੂੰ ਨਹੀਂ ਖੜਾ ਸਕਦੀ ਤੇ ਜਿੰਨੀ ਦੇਰ ਤੱਕ ਅੰਦਰ ਬਿਰਹਾ ਦੀ ਕਾਂਗ ਨਹੀਂ ਉੱਠਦੀ ਓਨੀ ਦੇਰ ਤੱਕ ਚੌਥੀ ਲਾਂਭ ਵਿੱਚ ਪ੍ਰਵੇਸ਼ ਨਹੀਂ ਕਰ ਸਕੇਗਾ ਕਹਿਣ ਲੱਗੇ ਸੰਤ ਜਨਾ ਹਰ ਮੇਲ ਹਰ ਪਾਇਆ ਵਡਭਾਗੀਆਂ ਬਲਰਾਮ ਜੀਓ ਨਿਰਮਲ ਹਰ ਪਾਇਆ ਉਹ ਹਰੀ ਮਿਲਿਆ ਜਿਹੜਾ ਨਿਰਮਲ ਦਰ ਤੇ ਆਪ ਪਵਿੱਤਰ ਏ ਹਰ ਗੁਣ ਗਾਇਆ ਜਦੋਂ ਨਿਰਮਲ ਮਿਲਿਆ ਉਹਨੂੰ ਵੇਖ ਕੇ ਗੁਣ ਗਾਏ ਮੁੱਖ ਬੋਲੀ ਹਰ ਬਾਣੀ ਅੱਗੇ ਵੀ ਬੋਲਦਾ ਸਾਂ ਅੱਗੇ ਕੱਚੀ ਬਾਣੀ ਬੋਲਦਾ ਸਾਂ ਹੁਣ ਬੈਰਾਗ ਵਿੱਚ ਆ ਕੇ ਹਰ ਬਾਣੀ ਬੋਲਣਾ ਮੁੱਖ ਬੋਲੀ ਹਰ ਬਾਣੀ ਮੁੱਖ ਵਿੱਚੋਂ ਹਰੀ ਦੀ ਬਾਣੀ ਗੁਰੂ ਦੀ ਬਾਣੀ ਬੋਲੀ ਕਹਿੰਦੇ ਸੰਤ ਜਨਾ ਵਡਭਾਗੀ ਪਾਇਆ ਕਥੀਐ ਅਕਥ ਕਹਾਣੀ ਬੈਰਾਗੀ ਫਿਰ ਸੰਤ ਜਨਾ ਕੋਲ ਬਹਿੰਦਾ ਤੇ ਆਂਦਾ ਆਓ ਉਸ ਅਕਥ ਦੀ ਕਹਾਣੀ ਕਰੀਏ ਸਾਹਿਬ ਕਹਿੰਦੇ ਨੇ ਫਿਰ ਜਦੋਂ ਬੈਰਾਗ ਤੋਂ ਅਗਲੀ ਅਵਸਥਾ ਕਿਹੜੀ ਮੈਂ ਇੱਕ ਦਿਨ ਅਰਜ ਕੀਤੀ ਸੀ ਪਹਿਲੇ ਦਿਨ ਕਿ ਭਗਤ ਕਬੀਰ ਕਹਿੰਦੇ ਨੇ ਜਦੋਂ ਮੇਰੀਆਂ ਲਾਵਾਂ ਹੋਈਆਂ ਕਹਿੰਦੇ ਨੇ ਨਾਭੀ ਦੇ ਵਿੱਚ ਬੇਦੀ ਰਚੀ ਜਿੱਥੇ ਬ੍ਰਹਮ ਗਿਆਨ ਉਚਾਰਿਆ ਗਿਆ ਉਸੇ ਗੱਲ ਨੂੰ ਗੁਰੂ ਰਾਮਦਾਸ ਕਹਿੰਦਾ ਹਿਰਦੈ ਹਰ 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 ਧੁਨ ਉਪਜੀ ਕਹਿੰਦੇ ਨੇ ਉੱਥੇ ਇੱਕ ਧੁਨ ਪੈਦਾ ਹੋ ਗਈ ਜਿਹੜੀ ਨਾਭੀ ਦੇ ਨੇੜੇ ਧੁਨ ਉੱਠੀ ਹਿਰਦੈ ਹਰ 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 ਧੁਨ ਉਪਜੀ ਹਰ ਜਪੀਐ ਮਸਤਕ ਭਾਗ ਜੀਓ ਕਹਿੰਦੇ ਨੇ ਜਦੋਂ ਹਰੀ ਦੀ ਧੁਨ ਪੈਦਾ ਹੋ ਗਈ ਹੁਣ ਹਰ ਪਾਸੇ ਹਰੀ ਦਾ ਨਾਮ ਜਪਿਆ ਜਾਂਦਾ ਸਾਹਿਬ ਕਹਿੰਦੇ ਨੇ ਜਨ ਨਾਨਕ ਬੋਲੇ ਤੀਜੀ ਲਾਵੇ ਗੁਰੂ ਰਾਮਦਾਸ ਕਹਿੰਦੇ ਨੇ ਮੈਂ ਤੈਨੂੰ ਬੋਲ ਕੇ ਕਹਿਣਾ ਤੀਜੀ ਲਾਮ ਤੇਰੀ ਜ਼ਿੰਦਗੀ ਦੀ ਇਹੀ ਹਰ ਉਪਜੈ ਮਨ ਬੈਰਾਗ ਜੀਓ ਤੇਰੇ ਮਨ ਵਿੱਚ ਬੈਰਾਗ ਪੈਦਾ ਹੋਵੇ ਪਿਆਰਿਓ ਪਹਿਲੀ ਗੱਲ ਪਹਿਲੀ ਲਾਮ ਸੰਖੇਪ ਵਿੱਚ ਅਰਜ ਕਰਦਿਆਂ ਕਿ ਪ੍ਰਵਿਰਤੀ ਕਰਮ ਤੇ ਬਾਣੀ ਨਾਲ ਜੁੜੀ ਦੂਜੀ ਲਾਮ ਵਿੱਚ ਸਤਿਗੁਰੂ ਪੁਰਖ ਮਿਲੇਗਾ ਅੰਦਰ ਨੂੰ ਨਿਰਭੈ ਕਰੇਗਾ ਹਉਮੈ ਦੀ ਮੈਲ ਨੂੰ ਕੱਢੇਗਾ ਤੇ ਨਿਰਮਲ ਭਾਉ ਮਿਲੇਗਾ ਤੀਜੀ ਲਾਮ ਵਿੱਚ ਬੈਰਾਗ ਮਿਲੇਗਾ ਬੈਰਾਗ ਦੇ ਨਾਲ ਤੇਰੇ ਅੰਦਰ ਇੱਕ ਧੁਨੀ ਪੈਦਾ ਹੋਵੇਗੀ ਜਿਹੜੀ ਅਨਹਦ ਧੁਨੀ ਨੂੰ ਅੰਦਰ ਤੂੰ ਮਸਤ ਹੋ ਜਾਏਗਾ ਉਹਦੇ ਬਾਰੇ ਇੱਕ ਸੱਜਣ ਨੇ ਬੜੀ ਸੋਹਣੀ ਗੱਲ ਕੀ ਕਹਿੰਦਾ ਸਾਧੋ ਅਨਹਦ ਕੀ ਧੁਨ ਨਿਆਰੀ ਇਹ ਬਾਣੀ ਦਾ ਬਚਨ ਨੀ ਮੈਂ ਬਾਹਰੋਂ ਬੋਲਣਾ ਪਿਆ ਇੱਕ ਅਨਹਦ ਧੁਨੀ ਨੂੰ ਸੁਣਦਾ ਕਹਿੰਦਾ ਸਾਧੋ ਅਨਹਦ ਕੀ ਧੁਨ ਨਿਆਰੀ ਪਹਿਲੇ ਪਹਿਲੇ ਰਲ ਮਿਲ ਬਾਜਾ ਪਾਛੇ ਨਿਆਰੀ ਨਿਆਰੀ یہ مطلب پہلے یہ دھنی اٹھے گی تو سمجھے گا یہ اندر ہو کی گیا تے جدن ٹک جائے گا پھر نیارا نیارا شبد سنائی دے گا اس شبد نو بابے نے کیا واجے پنج شبد تد کارت پاگے کارت باگے شبد واجے کلا جد کرتاریا گرو میر کرے چوتھی لام دیواں جڑی وچار اگلے اعتبار کران گے تے جو گرو گرنتھ صاحب نے بچی تے بچے نو سکھیا دتی او دی وچار بھی اپاں کران گے بچی دا کی فرض بنتا ہے اسی کئی بار سکھیا دینے بچی نو زور دئی جاں گے تو آ کری تو آ کری تے گرو گرنتھ صاحب کہندا ہے بچے نو بھی سکھیا دئی میں تو بھی زندگی سونی بتیت کری صاحب نے دونوں نو برابر رکھے تے او دن اپاں ضرور وچنے تے او دن اس ٹور دا آخری اتوار سما میں تھوڑا جا عرض کراں گا پربندک صاحباں نو کہ تھوڑا جا زیادہ او دن دے دیا جے کھل کے وچار ہو سکے واہ گرو جی کا خالصہ واہ گرو جی کی